ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ। ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਾਣਿਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ। ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰ ਨਾਨਕ ਕੀ ਵਡਿਆਈ। ਸਹਿਬੇ ਕਮਾਲ ਸਹਿਬੇ ਇਕਬਾਲ ਸਹਿਬੇ ਦੋ ਆਲਮ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸਵਾਇਮਾਨ ਬੱਚੇ ਨੂੰ ਚੁੱਪ ਕਰਾ ਕੇ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੰਧਿਆ ਸਮੇਂ ਦੇ ਸਜ ਰਹੇ ਦੀਵਾਨਾਂ ਅੰਦਰ ਹਾਜ਼ਰੀ ਭਰ ਰਹੇ ਵਡਭਾਗੀ ਸਤਸੰਗੀ ਜਣੋ ਕਰੋ ਰਸਨਾ ਪਵਿੱਤਰ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮਾਂ ਹੈ ਗੁਰਮਤਿ ਕਥਾ ਵਿਚਾਰ ਦਾ। ਜਗਤ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਤੇਈ ਨਵੰਬਰ ਨੂੰ ਆ ਰਿਹਾ ਹੈ। ਸੋ ਆਓ ਸੰਖੇਪ ਰੂਪ ਦੇ ਵਿੱਚ ਜੋ ਸਤਿਗੁਰਾਂ ਦਾ ਜੀਵਨ ਇਤਿਹਾਸ ਹੈ ਰੱਬੀ ਬਾਣੀ ਵਿੱਚ ਉਹਨਾਂ ਦੀ ਵਿਚਾਰਧਾਰਾ ਹੈ ਮਨੁੱਖਤਾ ਵਾਸਤੇ ਸੁਨੇਹਾ ਹੈ ਉਹਨੂੰ ਅੱਜ ਤੋਂ ਅਤੇ ਆਉਣ ਵਾਲੇ ਦਿਨਾਂ ਵਿੱਚ ਸਮਝਣ ਦਾ ਯਤਨ ਕਰਾਂਗੇ। ਇੱਕ ਵਾਰ ਸਾਰੀ ਸੰਗਤ ਅਸੀਸ ਰੂਪ ਵਿੱਚ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਅਸੀਂ ਸਤਿਗੁਰਾਂ ਦੀ ਗੁਰਬਾਣੀ ਪੜ੍ਹਦੇ ਹਾਂ ਤਾਂ ਸਤਿਗੁਰ ਨਿਰਮਲ ਵਚਨ ਕਰਦੇ ਨੇ ਕਿ ਗੁਰੂ ਤੋਂ ਬਿਨਾਂ ਜਿਹੜਾ ਮਨੁੱਖ ਹੈ ਨਾ ਇਹ ਅੱਖਾਂ ਹੁੰਦਿਆਂ ਹੋਇਆਂ ਵੀ ਅੰਨਾ ਹੈ। ਗੁਰੂ ਤੋਂ ਬਿਨਾਂ ਜਿਸ ਦੀ ਜ਼ਿੰਦਗੀ ਵਿੱਚ ਗੁਰੂ ਨਹੀਂ ਆਇਆ ਇਹ ਗੁਰੂ ਵਾਲਾ ਨਹੀਂ ਬਣਿਆ। ਗੁਰੂ ਦੀ ਵਿਚਾਰਧਾਰਾ ਗੁਰੂ ਜੀ ਦਾ ਉਪਦੇਸ਼ ਮਨੁੱਖ ਦੇ ਜੀਵਨ ਵਿੱਚ ਨਹੀਂ ਤਾਂ ਉਹ ਅੱਖਾਂ ਹੁੰਦਿਆਂ ਹੋਇਆਂ ਹੀ ਅੰਨਾ ਹੈ। ਕੰਨ ਹੈ ਪਰ ਬੋਲਾ ਹੈ, ਰਸਨਾ ਹੈ ਗੂੰਗਾ ਹੈ, ਪੈਰ ਹੈ ਪਿੰਗਲਾ ਹੈ। ਸਾਡੀ ਜ਼ਿੰਦਗੀ ਵਿੱਚ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ। ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਨ ਨਾਹੀਂ। ਅੰਨੇ ਉਹਨਾਂ ਨੂੰ ਨਹੀਂ ਕਹਿੰਦੇ ਧਰਮ ਦੀ ਦੁਨੀਆਂ ਅਨੁਸਾਰ, ਗੁਰੂ ਦੀ ਵਿਚਾਰ ਦੇ ਅਨੁਸਾਰ, ਜਿਨ੍ਹਾਂ ਨੂੰ ਆ ਸੰਸਾਰ ਨਹੀਂ ਦਿਸਦਾ। ਅੰਧੇ ਸੇਈ ਨਾਨਕਾ ਜੇ ਖਸਮੋ ਕੁੱਥੇ ਜਾਹੇ। ਜੋ ਰੱਬ ਦੇ ਦਰ ਤੋਂ ਵਿਛੜ ਗਏ, ਗੁਰੂ ਤੋਂ ਦੂਰ ਹੋ ਗਏ, ਅੰਨੇ ਉਹ ਨੇ। ਇਸ ਲਈ ਅਰਦਾਸ ਕਰੀਏ, ਹਮ ਅੰਧੁਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ। ਆਪਣੇ ਉਪਦੇਸ਼ ਰੂਪ ਪੱਲੇ ਦੇ ਨਾਲ ਸਤਿਗੁਰ ਸਾਨੂੰ ਲਾ ਲਵੇ ਤਾਂ ਉਹ ਅਕਾਲ ਪੁਰਖ ਪਰਮਾਤਮਾ ਨੇ ਕਿਰਪਾ ਕੀਤੀ। ਕਿਉਂਕਿ ਜਿਹੜਾ ਸੰਸਾਰ ਹੈ ਨਾ, ਇਹ ਉਹਦੇ ਵਿੱਚੋਂ ਹੀ ਪੈਦਾ ਹੋਇਆ। ਜਿੰਨਾ ਵੀ ਸੰਸਾਰ ਹੈ, ਜੋ ਵੀ ਕਾਇਨਾਤ ਆਪਾਂ ਵੇਖਦੇ ਹਾਂ, ਕੁਦਰਤ ਵੇਖਦੇ ਹਾਂ, ਕਰਤੇ ਵਿੱਚੋਂ ਕੁਦਰਤ ਪੈਦਾ ਹੋਈ ਹੈ, ਨਿਰੰਕਾਰ ਦੇ ਵਿੱਚੋਂ ਸੰਸਾਰ ਪੈਦਾ ਹੋਇਆ, ਪਰਮਾਤਮਾ ਦੇ ਵਿੱਚੋਂ ਪਦਾਰਥ ਬਣਿਆ। ਤਾਂ ਉਹਨੂੰ ਵੀ ਚਾਹਤ ਹੈ ਨਾ ਵੀ ਇਹ ਮੇਰਾ ਪਰਿਵਾਰ ਹੈ, ਮੇਰਾ ਸੰਸਾਰ ਹੈ, ਮੇਰੇ ਧੀਆਂ ਪੁੱਤਰ ਨੇ ਮੈਨੂੰ ਮਿਲਣ, ਕਿਉਂਕਿ ਆਪਾਂ ਉਹਦੇ ਵਿੱਚੋਂ ਹੀ ਪੈਦਾ ਹੋਏ ਹਾਂ। ਜਿਵੇਂ ਇੱਕ ਗ੍ਰਿਸ਼ਤੀ ਨੂੰ ਚਾਹਤ ਹੈ ਆਪਣੇ ਬੱਚਿਆਂ ਦੀ, ਇਹ ਸਮੁੱਚੀ ਕਾਇਨਾਤ ਹੀ ਉਹਦੀ ਹੈ, ਇਹ ਕੁਦਰਤ ਹੀ ਉਹਦੀ ਹੈ। ਉਹਨੂੰ ਵੀ ਚਾਹਤ ਹੈ ਵੀ ਇਹ ਸੰਸਾਰ ਮੈਨੂੰ ਮਿਲੇ, ਇਹ ਮੇਰੇ ਹੀ ਹਨ। ਤਾਂ ਫਿਰ ਉਹਨੇ ਇੱਕ ਤਰੀਕਾ ਜੁਗਤੀ, ਜਿਹਨੂੰ ਗੁਰੂ ਕਹਿੰਦੇ ਨੇ, ਉਹ ਆਪਣਾ ਰੂਪ ਬਣਾ ਕੇ ਇਹ ਸੰਸਾਰ ਤੇ ਭੇਜਿਆ। ਕਿਉਂਕਿ ਪਰਮਾਤਮਾ ਤਾਂ ਦਿਖਾਈ ਨਹੀਂ ਦਿੰਦਾ, ਹੈ ਸਾਰਿਆਂ ਦੇ ਵਿੱਚ ਪਰ ਉਹ ਦਿਸਦਾ ਨਹੀਂ। ਫਿਰ ਉਹਦੇ ਘਰ ਦੀ ਖਬਰ ਸਾਨੂੰ ਕਿਵੇਂ ਪਤਾ ਲੱਗੇ, ਉਹਨੂੰ ਕੀ ਚੰਗਾ ਲੱਗਦਾ, ਪਰਮਾਤਮਾ ਦਾ ਸੁਭਾਅ ਕਿਹੋ ਜਿਹਾ, ਜਦੋਂ ਸਾਨੂੰ ਦਿਸਦੇ ਹੀ ਨਹੀਂ, ਉਹਦੇ ਸੁਭਾਅ ਦਾ ਕਿਵੇਂ ਪਤਾ ਲੱਗੇ, ਫਿਰ ਉਹਨੂੰ ਕਿਵੇਂ ਮਿਲਣਾ, ਉਹਦੀ ਪ੍ਰਾਪਤੀ ਕਿਵੇਂ ਹੈ, ਇਹ ਗੱਲ ਕੌਣ ਦੱਸੇ। ਤਾਂ ਉਹ ਪਰਮਾਤਮਾ ਨੇ ਸਾਡੇ ਤੇ ਕਿਰਪਾ ਕਰਕੇ ਆਪਣਾ ਹੀ ਰੂਪ, ਜਿਹਨੂੰ ਗੁਰੂ ਕਹਿੰਦੇ ਨੇ, ਉਹ ਸੰਸਾਰ ਤੇ ਭੇਜਿਆ। ਤਾਂ ਕਰਕੇ ਬਾਣੀ ਵਿੱਚ ਕਿਹਾ, ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀਂ ਭੇਦ। ਗੁਰੂ ਤੇ ਰੱਬ ਵਿੱਚ ਕੋਈ ਫਰਕ ਨਹੀਂ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ, ਗੁਰ ਪਰਮੇਸ਼ਰ ਏਕੋ ਜਾਨ। ਬਹੁਤ ਐਸੀਆਂ ਪੰਗਤੀਆਂ ਜੋ ਸਿੱਧ ਕਰਦੀਆਂ ਵੀ ਗੁਰੂ ਵਿੱਚ ਤੇ ਰੱਬ ਵਿੱਚ ਕੋਈ ਫਰਕ ਨਹੀਂ ਹੈ। ਤਾਂ ਗੁਰੂ ਸੰਸਾਰ ਤੇ ਆਇਆ, ਆਏ ਤਾਂ ਆਪਾਂ ਵੀ ਹਾਂ, ਪਰ ਆਪਾਂ ਆਪਣੇ ਕਰਮਾਂ ਦੇ ਬੰਨੇ ਹੋਏ ਆਏ ਹਾਂ, ਆਪਣੇ ਬੰਧਨਾਂ ਦੇ ਬੰਨੇ ਹੋਏ ਸੰਸਾਰ ਤੇ ਆਏ ਨਾ ਆਪਾਂ। ਪਰ ਜਿਹੜਾ ਗੁਰੂ ਸੰਸਾਰ ਤੇ ਆਇਆ ਹੈ, ਉਹ ਬੰਧਨ ਚ ਪੈ ਕੇ ਨਹੀਂ ਆਇਆ, ਬਲਕਿ ਉਹ ਬੰਧਨ ਤੋੜਨ ਆਇਆ। ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਾਰੋਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ। ਸਭ ਤੋਂ ਵੱਡਾ ਦਾਨ ਹੈ ਜ਼ਿੰਦਗੀ ਦਾ। ਦੇਖੋ, ਆਪਾਂ ਕਿਸੇ ਨੂੰ ਪੈਸਾ ਦੇ ਸਕਦੇ ਹਾਂ, ਕਿਸੇ ਨੂੰ ਲੋੜ ਹੋਵੇ ਉਹਨੂੰ ਪੈਸਾ ਦੇਤਾ, ਕੱਪੜੇ ਦੀ ਲੋੜ ਹੈ, ਫਿਰ ਘਰ ਦੀ ਲੋੜ ਹੈ, ਗੱਡੀ ਦੀ ਲੋੜ ਹੈ, ਇੱਥੇ ਬੜੇ ਤਰ੍ਹਾਂ ਦੇ ਦਾਨ ਨੇ ਦਿੱਤੇ ਜਾਂਦੇ ਨੇ। ਪਰ ਸਭ ਤੋਂ ਵੱਡਾ ਦਾਨ ਹੈ ਕਿਸੇ ਦੇ ਜੀਵਨ ਨੂੰ ਪਲਟ ਕੇ ਰੱਖ ਦੇਣਾ, ਕਿਸੇ ਦੀ ਸੋਚ ਨੂੰ ਬਦਲ ਦੇਣਾ, ਕਿਸੇ ਦੀ ਮਨਮੁਖਤਾਈ ਨੂੰ ਗੁਰਮੁਖਤਾਈ ਵਿੱਚ ਤਬਦੀਲ ਕਰ ਦੇਣਾ, ਇਹ ਸਭ ਤੋਂ ਵੱਡੀ ਦਾਤ ਹੈ। ਕਿਹਦੇ ਕੋਲ ਹੈ ਜੀ? ਇਹ ਗੁਰੂ ਕੋਲ ਹੈ। ਜੀ ਦਾਨ, ਜੀਵਨ ਦਾ ਦਾਨ ਦਿੰਦੇ ਨੇ। ਹੋਰ ਭਗਤੀ ਲਾਇਨ, ਪਰਮੇਸ਼ਰ ਦੀ ਭਗਤੀ ਨਾਲ ਜੋੜਨਾ। ਸੰਸਾਰ ਤੇ ਬੜੇ ਆਏ ਗੁਰੂ ਪੀਰ, ਉਹਨਾਂ ਨੇ ਜੋੜਿਆ ਤਾਂ ਸੀ ਪਰ ਆਪਣੇ ਸਰੀਰ ਨਾਲ, ਆਪਣੀ ਦੇਹ ਨਾਲ। ਪਰ ਗੁਰੂ ਨਾਨਕ ਮਹਾਰਾਜ ਦੇ ਘਰ ਵਿੱਚ ਜੇ ਜੋੜਿਆ ਤਾਂ ਪਰਮਾਤਮਾ ਦੇ ਨਾਮ ਨਾਲ। ਦੇਖੋ, ਹਰ ਰੋਜ਼ ਨਾ ਸਿੱਖ ਸਿੱਖ ਨੂੰ ਫਤਿਹ ਬੁਲਾਉਂਦਾ, ਉੱਥੇ ਕੀ ਕਹਿੰਦੇ ਆਪਾਂ? ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵੀ ਵਾਹਿਗੁਰੂ ਦਾ ਹੈ ਤੇ ਫਤਿਹ ਵੀ ਵਾਹਿਗੁਰੂ ਦੀ ਹੈ। ਸਾਨੂੰ ਅਕਾਲ ਪੁਰਖ ਨਾਲ ਜੋੜਿਆ, ਵਾਹਿਗੁਰੂ ਨਾਲ ਜੋੜਿਆ। ਤਾਂ ਜਿਹੜਾ ਗੁਰੂ ਹੈ ਫਿਰ ਹੋਰ ਕੀ ਕਰਦਾ? ਹਰ ਸਿਓ ਲੈਣ ਮਿਲਾਏ, ਪਰਮਾਤਮਾ ਨਾਲ ਮੇਲ ਦਿੰਦਾ, ਮਿਲਾ ਦਿੰਦਾ। ਪਰਮਾਤਮਾ ਅਤੇ ਇਹ ਸੰਸਾਰ ਦੇ ਵਿੱਚ ਜਿਹੜੀ ਤਾਕਤ ਹੈ ਜਿਹਨੂੰ ਆਪਾਂ ਗੁਰੂ ਕਹਿੰਦੇ ਹਾਂ ਨਾ, ਉਹ ਵਿਚੋਲਾ ਹੈ। ਵਿਚੋਲੇ ਦਾ ਮਤਲਬ ਜਿਹੜਾ ਦੋ ਧਿਰਾਂ ਨਾਲ ਜੁੜਿਆ ਹੋਵੇ, ਦੋ ਪਰਿਵਾਰਾਂ ਨਾਲ ਜੁੜਿਆ ਹੋਵੇ ਉਹਨੂੰ ਵਿਚੋਲਾ ਕਹਿੰਦੇ ਨਾ ਆਪਾਂ, ਇੱਕ ਦੂਜੇ ਦੀ ਖਬਰ ਇੱਧਰ ਉੱਧਰ ਕਰਦਾ ਉਹ ਵਿਚੋਲਾ, ਵਿਚੋਲਗੀ ਕਰਨ ਵਾਲਾ, ਤੇ ਗੁਰੂ ਵੀ ਵਿਚੋਲਾ। ਉਹ ਸਾਨੂੰ ਦੱਸਦਾ ਕਿ ਪਰਮਾਤਮਾ ਕਿਹੋ ਜਿਹਾ, ਸਾਨੂੰ ਤਾਂ ਦਿਸਦਾ ਨਹੀਂ, ਹੁਣ ਗੁਰੂ ਉਹਦਾ ਰੂਪ ਹੈ। ਗੁਰੂ ਦੱਸਦਾ ਵੀ ਪਰਮਾਤਮਾ ਕਿਹੋ ਜਿਹਾ, ਜਦੋਂ ਆਪਾਂ ਮੂਲ ਮੰਤਰ ਪੜ੍ਹਦੇ ਹਾਂ ਕੀ ਹੈ ਪਰਮਾਤਮਾ ਦਾ ਸੁਭਾਅ ਹੈ, ਮੂਲ ਮੰਤਰ ਵਿੱਚ ਪਰਮਾਤਮਾ ਦਾ ਸੁਭਾਅ ਪਤਾ ਲੱਗ ਰਿਹਾ ਵੀ ਪਰਮਾਤਮਾ ਕਿਹੋ ਜਿਹਾ। ਤੇ ਜੇ ਉਹਨੂੰ ਮਿਲਣਾ ਤੈਨੂੰ ਉਹਦੇ ਵਰਗਾ ਬਣਨਾ ਪਵੇਗਾ। ਫਿਰ ਬੇਨਤੀ ਕੀਤੀ ਕਿ ਸਤਿਗੁਰੂ ਜੀ ਜੇ ਅਸੀਂ ਉਹਨੂੰ ਮਿਲਣਾ ਹੈ ਤਾਂ ਸਾਨੂੰ ਇਹ ਵੀ ਦੱਸ ਦਿਓ ਵੀ ਅਸੀਂ ਕਿਵੇਂ ਬੇਨਤੀ ਕਰੀਏ, ਅਰਦਾਸ ਕਿਵੇਂ। ਗੁਰੂ ਨੇ ਇਹ ਵੀ ਢੰਗ ਦੱਸਿਆ ਜਿਵੇਂ ਇੱਕ ਟੀਚਰ ਬੱਚੇ ਨੂੰ ਪੜ੍ਹਾਉਂਦਾ, ਹਾਲਾਂਕਿ ਉਹ ਉੱਚ ਮਰਾਤਬਿਆਂ ਨੂੰ ਉੱਚ ਡਿਗਰੀਆਂ ਨੂੰ ਪ੍ਰਾਪਤ ਹੈ ਪਰ ਟੀਚਰ ਬੱਚੇ ਨੂੰ ਪੜ੍ਹਾਉਣ ਵੇਲੇ ਏ ਬੀ ਸੀ ਕੰਠ ਕਰਾ ਰਿਹਾ ਕਿ ਉਹ ਇੱਥੇ ਤੱਕ ਰੁਕਿਆ ਹੋਇਆ, ਨਹੀਂ ਨਹੀਂ ਪੜ੍ਹਿਆ ਤਾਂ ਬਹੁਤ ਹੋਇਆ ਪਰ ਉਹ ਬੱਚੇ ਨੂੰ ਸਮਝਾਉਣ ਵਾਸਤੇ ਕਹਿ ਰਿਹਾ। ਇਨਵਿਨ ਇਸੇ ਤਰ੍ਹਾਂ ਹੁਣ ਗੁਰੂ ਅਰਜਨ ਮਹਾਰਾਜ ਦਾ ਆਪ ਜੀ ਨੇ ਪਾਵਨ ਬਚਨ ਸੁਣਿਆ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਾਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸ਼ਰਮਾ। ਕੌਣ ਕਹਿ ਰਹੇ ਨੇ? ਗੁਰੂ ਅਰਜਨ ਮਹਾਰਾਜ। ਕਿਉਂ ਕਹਿ ਰਹੇ ਨੇ? ਸਾਨੂੰ ਤਰੀਕਾ ਦੱਸਿਆ ਵੀ ਐਂ ਅਰਦਾਸ ਕਰ। ਗੁਰੂ ਅਰਜਨ ਮਹਾਰਾਜ ਤਾਂ ਰੱਬ ਦਾ ਰੂਪ ਨੇ, ਗੁਰ ਅਰਜਨ ਪ੍ਰਤੱਖ ਹਰ, ਪਰ ਉਹ ਕੀ ਕਹਿ ਰਹੇ ਨੇ ਵੀ ਐਂ ਅਰਦਾਸ ਕਰ? ਉਹ ਆਪ ਬੋਲ ਕੇ ਦੱਸਿਆ ਸਾਨੂੰ ਪਰਮਾਤਮਾ ਕਿਹੋ ਜਿਹਾ, ਉਹ ਵੀ ਦੱਸਤਾ। ਉਹਦੇ ਘਰ ਵਿੱਚ ਅਰਦਾਸ ਕਿਵੇਂ ਕਰਨੀ ਹੈ ਉਹ ਵੀ ਦੱਸਤਾ। ਤਾਂ ਕਹਿੰਦੇ ਨੇ ਗੁਰੂ ਵਿਚੋਲਾ। ਗੁਰੂ ਰਾਮਦਾਸ ਮਹਾਰਾਜ ਦਾ ਵਚਨ ਹੈ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੁੜਿਆ ਮੇਲੇ ਪ੍ਰਭੂ। ਅਸੀਂ ਜੀਵ ਵਿਛੜੇ ਹੋਏ ਹਾਂ, ਸਾਨੂੰ ਪਰਮਾਤਮਾ ਨਾਲ ਮੇਲਦਾ। ਕਿਉਂ? ਹਰ ਦਰਗਾਹ ਹੈ ਕਾ ਬਸੀਠ। ਉਹ ਸੱਚੀ ਦਰਗਾਹ ਦਾ ਵਿਚੋਲਾ, ਗੁਰੂ ਸੱਚੀ ਦਰਗਾਹ ਦਾ ਵਿਚੋਲਾ। ਹਰ ਦਰਗਾਹ ਹੈ ਕਾ ਬਸੀਠ। ਇੱਕ ਵਿਦਵਾਨ ਨੇ ਵਚਨ ਕੀਤਾ ਕਿ ਉਹ ਵਕੀਲ ਹੈ। ਜਦੋਂ ਜੱਜ ਦੇ ਅੱਗੇ ਪੇਸ਼ੀ ਹੁੰਦੀ ਹੈ ਨਾ, ਤਾਂ ਵਕੀਲ ਸਾਰੇ ਦਾ ਪੇਚ ਦੱਸਦਾ। ਉਹ ਕਹਿੰਦਾ ਵੀ ਤੂੰ ਆਪਣੀ ਮਤ ਅਨੁਸਾਰ ਨਹੀਂ ਬੋਲਣਾ, ਤੂੰ ਬੋਲਣਾ ਉਵੇਂ ਜਿਵੇਂ ਮੈਂ ਦੱਸੂਗਾ। ਇਹੀ ਕਹਿੰਦਾ ਨਾ ਵਕੀਲ ਵੀ ਜਿਸ ਦਿਨ ਜੱਜ ਅੱਗੇ ਪੇਸ਼ੀ ਹੋਈ, ਜੇ ਤੂੰ ਤਾਂ ਆਪਣੇ ਅਨੁਸਾਰ ਬੋਲ ਗਿਆ ਫਿਰ ਨਹੀਂ ਕੋਈ ਫਾਇਦਾ ਹੋਣਾ, ਬੋਲੀ ਉਵੇਂ ਜਿਵੇਂ ਮੈਂ ਦੱਸੂ। ਉਹ ਵਕੀਲ ਨੂੰ ਦਾ ਪੇਚ ਦੱਸਦਾ ਸਾਰੇ। ਫਿਰ ਤੇ ਗੁਰੂ ਵੀ ਵਕੀਲ ਹੈ। ਕੀ ਕਹਿੰਦੇ ਨੇ ਵੀ ਆਪਣੀ ਮਤ ਛੱਡ ਦੇ ਜੇ ਰੱਬ ਨੂੰ ਮਿਲਣਾ, ਤੇ ਜਿਵੇਂ ਮੈਂ ਬੁਲਾਊ ਉਵੇਂ ਬੋਲਣਾ, ਜਿਵੇਂ ਮੈਂ ਕਰਾਂ ਉਵੇਂ ਹੀ ਕਰਨਾ। ਹਰ ਦਰਗਾਹ ਹੈ ਕਾ ਬਸੀਟ। ਤੇ ਮਿਲਾਉਂਦਾ ਕਿਵੇਂ ਆ ਫਿਰ ਉਹ? ਹਰ ਨਾਮੋ ਮੰਤਰ ਦ੍ਰਿੜਾਇੰਦਾ, ਪਰਮਾਤਮਾ ਦੇ ਨਾਮ ਨੂੰ ਸਾਡੇ ਹਿਰਦੇ ਵਿੱਚ ਪੱਕਾ ਕਰਦਾ। ਹੋਰ ਕਟੇ ਹੋ ਮੈਂ ਰੋਗ, ਜਿਹੜਾ ਜੀਵਨ ਦਾ ਸਭ ਤੋਂ ਵੱਡਾ ਰੋਗ ਅਹੰਕਾਰ ਦਾ ਨਾ ਮਨੁੱਖ ਨੂੰ ਲੱਗਿਆ ਹੋਇਆ, ਉਹਨੂੰ ਵੀ ਗੁਰੂ ਕੱਟਦਾ। ਜਿੰਨੀ ਦੇਰ ਤੱਕ ਅਹੰਕਾਰ ਹੈ ਉਨੀ ਦੇਰ ਤੱਕ ਨਿਰੰਕਾਰ ਨਹੀਂ। ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਯੋਗ। ਐਸੇ ਗੁਰੂ ਦਾ ਮਿਲਣਾ ਸੰਯੋਗਾਂ ਨਾਲ ਹੈ, ਨਹੀਂ ਤਾਂ ਇੱਥੇ ਗੁਰੂ ਵੀ ਬਹੁਤ ਨੇ ਤੇ ਇੱਥੇ ਚੇਲੇ ਵੀ ਬਹੁਤ ਨੇ। ਨਾ ਗੁਰੂਆਂ ਦਾ ਘੱਟ ਹੈ ਨਾ ਚੇਲਿਆਂ ਦਾ ਘੱਟ ਹੈ। ਗੁਰੂ ਐਸੇ ਕਾਰਨਾਮੇ ਕਰ ਜਾਂਦੇ ਨੇ ਉਹ ਤਾਂ ਕੈਦਖਾਨਿਆਂ ਵਿੱਚ ਜਾਂਦੇ ਹੀ ਨੇ, ਤੇ ਜਿਹੜੇ ਚੇਲੇ ਨੇ ਫਿਰ ਉਹ ਵੀ ਮੂੰਹ ਦਿਖਾਉਣ ਜੋਗੇ ਨਹੀਂ ਰਹਿੰਦੇ। ਤਾਂ ਕਿਹਾ ਐਸੇ ਗੁਰੂ ਦਾ ਮਿਲਣਾ ਇਹ ਤਾਂ ਵੱਡਿਆਂ ਭਾਗਾਂ ਨਾਲ ਹੈ। ਗੁਰਪੂਰਾ ਭੇਟੇ ਉਹ ਵੱਡ ਭਾਗੀ, ਮਨ ਹੈ ਭਇਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਇੰਨੇ ਕੁ ਵਚਨ ਗੁਰੂ ਦੀ ਮਹਿਮਾ ਵਿੱਚ ਸੀ, ਕਿਉਂਕਿ ਸਾਨੂੰ ਪਤਾ ਹੋਵੇ ਨਾ ਕਿ ਗੁਰੂ ਨਾਨਕ ਮਹਾਰਾਜ ਦਾ ਆਪਾਂ ਇਤਿਹਾਸ ਸ਼ੁਰੂ ਕਰ ਰਹੇ ਹਾਂ, ਤੇ ਗੁਰੂ ਦੀ ਸ਼ਖਸੀਅਤ ਕੀ ਹੈ, ਗੁਰੂ ਕਰਦਾ ਕੀ ਹੈ ਸਾਡੇ ਜੀਵਨ ਵਿੱਚ। ਗੁਰਬਾਣੀ ਅਨੁਸਾਰ ਆਪਾਂ ਵਾਚਿਆ ਗੁਰੂ ਦੀ ਮਹਿਮਾ, ਗੁਰੂ ਦਾ ਕਰਮ, ਗੁਰੂ ਕਿਵੇਂ ਰੱਬ ਨਾਲ ਮਿਲਾਉਂਦਾ। ਆਓ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਦਾ ਇਤਿਹਾਸ ਆਪਾਂ ਸ਼ੁਰੂ ਕਰੀਏ ਸੰਖੇਪ ਰੂਪ ਵਿੱਚ। ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹਾ, ਤਹਿਸੀਲ ਤਰਨ ਤਾਰਨ, ਉਹਦੇ ਕੋਲ ਇੱਕ ਨਗਰ ਸੀ ਭੱਠੇ ਪਿੰਡ। ਇਹ ਪਿਛੋਕੜ ਹੈ ਗੁਰੂ ਨਾਨਕ ਮਹਾਰਾਜ ਦੇ ਪਰਿਵਾਰ ਦਾ। ਤੇ ਉੱਥੇ ਇੱਕ ਪਰਿਵਾਰ ਰਹਿੰਦਾ, ਉਹ ਪਰਿਵਾਰ ਦੇ ਮੁਖੀ ਦਾ ਨਾਮ ਹੈ ਰਾਮ ਨਾਰਾਇਣ। ਉਹਦੇ ਘਰ ਦੇ ਵਿੱਚ ਇੱਕ ਪੁੱਤ ਪੈਦਾ ਹੋਇਆ ਜਿਹਦਾ ਨਾਮ ਹੈ ਸ਼ਿਵ ਨਾਰਾਇਣ। ਤੇ ਸ਼ਿਵ ਨਾਰਾਇਣ ਦੀ ਜਿਹੜੀ ਸ਼ਾਦੀ ਹੈ ਉਹ ਮਾਤਾ ਬਨਾਰਸੀ ਨਾਲ ਹੋਈ ਹੈ। ਤੇ ਉਹਨਾਂ ਦੇ ਘਰ ਦੇ ਵਿੱਚ ਦੋ ਪੁੱਤ ਪੈਦਾ ਹੋਏ ਨੇ, ਇੱਕ ਦਾ ਨਾਮ ਹੈ ਕਲਿਆਣ ਚੰਦ, ਜਿਨ੍ਹਾਂ ਨੂੰ ਕਈ ਪ੍ਰਚਾਰਕ ਮਹਿਤਾ ਕਾਲੂ ਵੀ ਕਹਿੰਦੇ ਨੇ। ਮਾਫ ਕਰਨਾ, ਗੁਰੂ ਜੀ ਦੇ ਪਿਤਾ ਦਾ ਨਾਮ ਸਤਿਕਾਰ ਨਾਲ ਲੈਣਾ। ਮਹਿਤਾ ਪਦਵੀ ਹੈ, ਉਹ ਗੱਲ ਬਾਅਦ ਚ ਕਰਦੇ ਹਾਂ ਆਪਾਂ ਵੀ ਇਹ ਪਦਵੀ ਕਿੱਥੋਂ ਮਿਲੀ। ਉਹਨਾਂ ਦਾ ਨਾਮ ਹੈ ਕਲਿਆਣ ਚੰਦ ਤੇ ਦੂਜੇ ਪੁੱਤਰ ਦਾ ਨਾਮ ਸੀ ਲਾਲ ਚੰਦ। ਤਾਂ ਪੜਦਾਦਾ ਕੌਣ ਹੈ ਗੁਰੂ ਨਾਨਕ ਮਹਾਰਾਜ ਦਾ? ਰਾਮ ਨਾਰਾਇਣ। ਦਾਦਾ ਕੌਣ ਹੈ ਜੀ? ਸ਼ਿਵ ਨਾਰਾਇਣ, ਸ਼ਿਵ ਨਾਰਾਇਣ। ਤੇ ਸਤਿਗੁਰਾਂ ਦੀ ਦਾਦੀ ਬੀਬੀ ਬਨਾਰਸੀ ਜਾਂ ਮਾਤਾ ਬਨਾਰਸੀ, ਇਹ ਗੁਰੂ ਨਾਨਕ ਮਹਾਰਾਜ ਦੀ ਦਾਦੀ ਦਾ ਨਾਮ ਹੈ। ਇਹ ਪਿਛੋਕੜ ਹੈ, ਜਿਉਂ ਜਿਉਂ ਖੋਜਦੇ ਜਾਵਾਂਗੇ ਨਾ ਬਹੁਤ ਕੁਝ ਲੱਭਦਾ। ਤਾਂ ਉਹਨਾਂ ਦੇ ਘਰ ਦੇ ਵਿੱਚ ਦੋ ਪੁੱਤ ਪੈਦਾ ਹੋਏ ਨੇ, ਵੱਡੇ ਸੀ ਕਲਿਆਣ ਚੰਦ ਤੇ ਛੋਟੇ ਨੇ ਲਾਲ ਚੰਦ। ਤਾਂ ਇਹਨਾਂ ਵਿੱਚੋਂ ਜਿਹੜੇ ਕਲਿਆਣ ਚੰਦ ਸੀ, ਇਹ ਰੋਜੀ ਰੋਟੀ ਦੇ ਮਾਮਲੇ ਵਿੱਚ ਭੱਠੇ ਵਿੰਡ ਨੂੰ ਛੱਡ ਕੇ ਰਾਏ ਭੋਏ ਕੀ ਤਲਵੰਡੀ ਪਹੁੰਚਦੇ ਨੇ। ਇੱਥੇ ਰਹਿਣ ਵਾਲਾ ਰਾਏ ਬੁਲਾਰ, ਇਹ ਚੌਧਰੀ ਹੈ ਪਿੰਡ ਦਾ, ਇਹਦੇ ਪਿਤਾ ਦਾ ਨਾਮ ਸੀ ਰਾਏ ਭੋਏ। ਰਾਏ ਬੁਲਾਰ ਦੇ ਪਿਤਾ ਦਾ ਨਾਮ ਹੈ ਰਾਏ ਭੋਏ। ਤੇ ਰਾਏ ਬੁਲਾਰ ਚੌਧਰੀ ਹੈ ਜਿਹੜਾ ਕਾਫੀ ਜ਼ਮੀਨ ਦਾ ਮਾਲਕ ਹੈ, ਕਾਫੀ ਜਾਇਦਾਦ ਸੀ ਇਹਦੇ ਕੋਲ। ਇਹਨੇ ਆਪਣੀ ਜਾਇਦਾਦ ਦਾ ਹਿਸਾਬ ਕਿਤਾਬ ਰੱਖਣ ਵਾਸਤੇ ਤੇ ਆਪਣੇ ਨਗਰ ਦੇ ਜ਼ਿਮੀਂਦਾਰਾਂ ਦਾ ਹਿਸਾਬ ਕਿਤਾਬ ਰੱਖਣ ਵਾਸਤੇ ਉਹ ਵਕਤ ਕਲਿਆਣ ਚੰਦ ਜੀ ਨੂੰ ਆਪਣੇ ਕੋਲ ਰੱਖਿਆ, ਪਟਵਾਰੀ ਲਾ ਲਿਆ ਉਹਨਾਂ ਨੂੰ। ਜਿੱਥੇ ਆਪਣੇ ਨਗਰ ਦਾ ਪਟਵਾਰੀ ਲਾਇਆ ਉੱਥੇ 71 ਪਿੰਡ ਹੋਰ ਵੀ ਜੋੜਤੇ। ਕਿੰਨੇ ਬਣ ਗਏ ਜੀ? 72। 72 ਪਿੰਡਾਂ ਦੇ ਪਟਵਾਰੀ ਸੀ ਕੌਣ? ਗੁਰੂ ਨਾਨਕ ਮਹਾਰਾਜ ਦੇ ਪਿਤਾ ਜੀ। ਤੇ ਪਦਵੀ ਕਿਹੜੀ ਦੇ ਦਿੱਤੀ? ਮਹਿਤਾ। ਇਹ ਮਹਿਤਾ ਉਹਨਾਂ ਦੀ ਪਦਵੀ ਹੈ, ਨਾਮ ਸੀ ਕਲਿਆਣ ਚੰਦ। 72 ਪਿੰਡਾਂ ਦੇ ਪਟਵਾਰੀ ਉਹਨਾਂ ਨੂੰ ਲਾਤਾ। ਤੇ ਮਹਿਤਾ ਕਲਿਆਣ ਚੰਦ ਹੁਣ ਦੂਜਾ ਪਰਿਵਾਰ ਹੈ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦਾ ਨਾਨਕਾ ਪਰਿਵਾਰ ਹੈ ਜਿਹੜਾ। ਲਾਹੌਰ ਦੇ ਕੋਲ ਇੱਕ ਨਗਰ ਹੈ ਚਾਹਲ, ਉੱਥੋਂ ਦੇ ਰਹਿਣ ਵਾਲੇ ਭਾਈ ਰਾਮਾ, ਇਹ ਕੌਣ ਨੇ? ਗੁਰੂ ਨਾਨਕ ਮਹਾਰਾਜ ਦੇ ਨਾਨਾ ਜੀ ਨੇ ਭਾਈ ਰਾਮਾ। ਤੇ ਮਾਤਾ ਭਰਾਈ, ਇਹ ਨਾਨੀ ਜੀ ਨੇ। ਇਹਨਾਂ ਦੇ ਘਰ ਦੇ ਵਿੱਚ ਤਿੰਨ ਬੱਚੇ ਪੈਦਾ ਹੋਏ ਨੇ। ਭਾਈ ਕ੍ਰਿਸ਼ਨਾ, ਇਹ ਗੁਰੂ ਨਾਨਕ ਮਹਾਰਾਜ ਦਾ ਮਾਮਾ, ਭਾਈ ਕ੍ਰਿਸ਼ਨਾ। ਤੇ ਬੀਬੀ ਲੱਖੋ, ਇਹ ਗੁਰੂ ਨਾਨਕ ਮਹਾਰਾਜ ਦੀ ਮਾਸੀ ਹੈ। ਤੇ ਮਾਤਾ ਤ੍ਰਿਪਤਾ, ਇਹ ਗੁਰੂ ਨਾਨਕ ਮਹਾਰਾਜ ਦੇ ਸਤਿਕਾਰਯੋਗ ਮਾਤਾ ਜੀ। ਮਹਿਤਾ ਕਲਿਆਣ ਚੰਦ ਦੀ ਸ਼ਾਦੀ ਮਾਤਾ ਤ੍ਰਿਪਤਾ ਨਾਲ ਹੋਈ ਹੈ। ਸੰਨ 1664 ਦੀ ਵਾਰਤ ਹੈ। ਇਹਨਾਂ ਦੇ ਘਰ ਵਿੱਚ ਇੱਕ ਬੱਚੀ ਪੈਦਾ ਹੋਈ, ਨਾਨਕੇ ਪਰਿਵਾਰ ਵਿੱਚ ਪੈਦਾ ਹੋਈ ਸੀ ਤੇ ਨਾਨਕਿਆਂ ਨੂੰ ਪਿਆਰੀ ਬਹੁਤ ਸੀ, ਪਹਿਲਾ ਬੱਚਾ ਸੀ। ਇਹਦਾ ਨਾਮ ਰੱਖਤਾ ਨਾਨਕੀ। ਨਾਨਕੇ ਪੈਦਾ ਹੋਈ ਸੀ ਤੇ ਨਾਨਕੇ ਪਰਿਵਾਰ ਨੂੰ ਪਿਆਰੀ ਬਹੁਤ ਸੀ, ਨਾਮ ਕੀ ਰੱਖਿਆ? ਨਾਨਕੀ। ਇਸੇ ਪਰਿਵਾਰ ਵਿੱਚ 5 ਸਾਲਾਂ ਤੋਂ ਬਾਅਦ 1464 ਈਸਵੀ ਦਾ ਜਨਮ ਹੈ ਬੇਬੇ ਨਾਨਕੀ ਦਾ ਤੇ 1469 ਦਾ ਪ੍ਰਕਾਸ਼ ਹੈ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਦਾ। 5 ਸਾਲਾਂ ਦਾ ਫਰਕ ਹੈ। ਤਾਂ ਹੁਣ ਦੂਜੇ ਬੱਚੇ ਨੇ ਜਨਮ ਲਿਆ, ਮੈਂ ਸ਼ਬਦ ਵਰਤ ਰਿਹਾ ਸੰਸਾਰੀ ਤੌਰ ਤੇ, ਜਦੋਂ ਦੂਜੇ ਬੱਚੇ ਨੇ ਜਨਮ ਲਿਆ ਘਰ ਦੇ ਵਿੱਚ ਤਾਂ ਨਾਮ ਰੱਖਿਆ ਗਿਆ ਨਾਨਕ। ਨਾਨਕੀ ਦਾ ਭਰਾ ਕੌਣ ਹੋਵੇਗਾ? ਨਾਨਕ, ਨਾਨਕੀ ਦਾ ਭਰਾ। ਇੱਕ ਬੇਨਤੀ ਬੀਬੀਆਂ ਨੂੰ ਕਰਾਂ ਕਿ ਜਿੰਨਾ ਵੀ ਤੁਸੀਂ ਸ਼ੁਕਰ ਕਰ ਸਕੋ ਨਾ ਗੁਰੂ ਨਾਨਕ ਦੇ ਘਰ ਦਾ, ਓਨਾ ਹੀ ਘੱਟ ਹੈ, ਓਨਾ ਹੀ ਘੱਟ ਹੈ। ਤੁਸੀਂ ਸਾਰੇ ਧਰਮਾਂ ਦਾ ਵਿਸ਼ਲੇਸ਼ਣ ਕਰੋ, ਗ੍ਰੰਥ ਪੜ੍ਹੋ, ਤਾਂ ਔਰਤ ਦੇ ਪ੍ਰਤੀ ਵੱਖ ਵੱਖ ਪੈਗੰਬਰਾਂ ਦਾ, ਵੱਖ ਵੱਖ ਧਰਮਾਂ ਦਾ ਵੱਖ ਵੱਖ ਨਜ਼ਰੀਆ। ਕੋਈ ਕਹਿੰਦਾ ਵੀ ਇਹ ਪੈਰ ਦੀ ਜੁੱਤੀ ਹੈ, ਮਾਫ ਕਰਨਾ ਸ਼ਬਦ ਵਰਤ ਰਿਹਾ ਮੈਂ, ਪਰ ਮੈਂ ਗੁਰੂ ਦੀ ਵਡਿਆਈ ਜ਼ਾਹਰ ਕਰਨੀ ਹੈ। ਕੋਈ ਕਹਿੰਦਾ ਪੈਰ ਦੀ ਜੁੱਤੀ ਹੈ, ਮੇਚ ਹੈ ਤਾਂ ਹੰਢਾ ਲਓ ਤੇ ਨਹੀਂ ਘਰੋਂ ਕੱਢ ਦੋ। ਕੋਈ ਸਮਝੌਤਾ ਕਹਿੰਦਾ, ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ, ਪਰ ਬਲਿਹਾਰੇ ਜਾਈਏ ਗੁਰੂ ਨਾਨਕ ਮਹਾਰਾਜ ਤੋਂ। ਜਦੋਂ ਤੁਸੀਂ ਬਾਣੀ ਪੜੋਗੇ ਨਾ, ਬਾਣੀ ਦੂਜੇ ਪਾਤਸ਼ਾਹ ਦੀ ਪੜ੍ਹ ਲਓ, ਤੀਜੇ ਪਾਤਸ਼ਾਹ ਦੀ, ਚੌਥੇ ਦੀ, ਪੰਜਵੇਂ ਦੀ, ਨੌਵੇਂ ਦੀ, ਤਾਂ ਮੋਹਰ ਇੱਕੋ ਹੀ ਹੈ, ਕਿਹੜੀ? ਨਾਨਕ। ਗੁਰੂ ਸਾਹਿਬਾਨਾਂ ਦੀ ਬਾਣੀ ਤੇ ਮੋਹਰ ਸਿਰਫ ਇੱਕ ਹੈ, ਨਾਨਕ। ਜਿਹੜਾ ਗੁਰਬਾਣੀ ਵਿੱਚ ਬਾਰ 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 ਨਾਨਕ ਸ਼ਬਦ ਆ ਰਿਹਾ, ਇਹ ਨਾਨਕ ਸ਼ਬਦ ਕਿੱਥੋਂ ਆਇਆ ਹੈ? ਨਾਨਕੀ ਤੋਂ, ਨਾਨਕੀ ਤੋਂ ਆਇਆ ਨਾ। ਨਾਨਕ ਜੀ ਦੇ ਪਿੱਛੇ ਉਹਨਾਂ ਦੀ ਭੈਣ ਨਾਨਕੀ ਦੇ ਨਾਮ ਦੀ ਖੁਸ਼ਬੂ ਹੈ, ਇਹ ਕਦੇ ਵੀ ਬੀਬੀਆਂ ਨੂੰ ਭੁੱਲਣਾ ਨਹੀਂ ਚਾਹੀਦਾ। ਆਪਾਂ ਇੰਨੀ ਗੱਲ ਤਾਂ ਸਮਝ ਲੈਂਦੇ ਹਾਂ ਕਿ ਪਾਤਸ਼ਾਹ ਨੇ ਕਿਹਾ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ, ਪਰ ਆ ਵੀ ਤਾਂ ਸਮਝੋ ਨਾ, ਜਿਹੜਾ ਨਾਨਕ ਸ਼ਬਦ ਗੁਰੂ ਮਹਾਰਾਜ ਨੂੰ ਮਿਲਿਆ ਕਿੱਥੋਂ ਮਿਲਿਆ ਸੀ? ਬੇਬੇ ਨਾਨਕੀ ਤੋਂ। ਕਹਿੰਦੇ ਨਾਨਕੀ ਦਾ ਭਰਾ ਤਾਂ ਨਾਨਕੀ ਹੋਵੇਗਾ, ਇਹਦਾ ਭਰਾ ਇਹ ਨਾਨਕੀ ਦਾ, ਨਾਨਕ। ਤੇ ਜਦੋਂ ਆਉਣਾ ਹੋਇਆ ਨਾ, ਤਾਂ ਇਸੇ ਨਗਰ ਵਿੱਚ ਇੱਕ ਦਾਈ ਰਹਿੰਦੀ ਹੈ ਜਿਹਦਾ ਨਾਮ ਸੀ ਦੌਲਤਾਂ। ਜਦੋਂ ਨੂੰ ਪਤਾ ਵੀ ਇਹ ਘਰ ਦੇ ਵਿੱਚ ਬੱਚਾ ਆਉਣ ਵਾਲਾ ਹੈ, ਤਾਂ ਮਹਿਤਾ ਜੀ ਨੂੰ ਜਿੱਥੇ ਵੀ ਟੱਕਰਦੀ ਸੀ, ਇਹਦੇ ਪੁੱਤਾਂ ਵਰਗਾ ਸੀ, ਇਹ ਮਾਈ ਬਜ਼ੁਰਗ ਸੀ, ਇਹਨੇ ਕਹਿਣਾ ਮਹਿਤਾ ਜੀ ਰੱਬ ਦਾ ਦਿੱਤਾ ਤੇਰੇ ਕੋਲ ਬਹੁਤ ਕੁਝ ਹੈ, ਤੂੰ 72 ਪਿੰਡਾਂ ਦਾ ਪਟਵਾਰੀ ਹੈ, 72 ਪਿੰਡਾਂ ਦਾ, ਵੀ ਮੇਰਾ ਨਾਮ ਹੈ ਦੌਲਤਾਂ, ਮੈਂ ਤਾਂ ਨਾਮ ਦੀ ਉਹ ਦੌਲਤਾਂ, ਦੌਲਤ ਕਦੇ ਮੈਂ ਦੇਖੀ ਨਹੀਂ ਹੈ, ਮੈਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਖੁਸ਼ੀਆਂ ਵੰਡਦੀ ਹਾਂ, ਪਰ ਮੈਨੂੰ ਅੱਜ ਤੱਕ ਕਿਸੇ ਨੇ ਖੁਸ਼ ਨਹੀਂ ਕੀਤਾ। ਤੀਜੀ ਗੱਲ, ਅੱਜ ਤੱਕ ਮੈਂ ਕੋਈ ਨਵਾਂ ਕੱਪੜਾ ਨਹੀਂ ਪਹਿਨਿਆ ਵੀ ਮੈਂ ਆਪਣੀ ਪੁੱਜਤ ਦੇ ਅਨੁਸਾਰ ਨਵਾਂ ਕੱਪੜਾ ਸਵਾਵਾਂ ਤੇ ਪਾਵਾਂ, ਨਹੀਂ। ਜਿਹੜੇ ਲੋਕ ਉਤਾਰਦੇ ਆ ਨਾ ਕੱਪੜੇ, ਲੋਕਾਂ ਦੇ ਉਤਾਰੇ ਕੱਪੜੇ ਹੀ ਪਾਉਣੀ ਆ ਮੈਂ। ਇਸ ਲਈ ਮੈਂ ਤੈਨੂੰ ਬੇਨਤੀ ਕਰਦੀ ਹਾਂ ਵੀ ਜਦੋਂ ਕਾਲ ਪੁਰਖ ਵਾਹਿਗੁਰੂ ਨੇ, ਉਹ ਪਰਮਾਤਮਾ ਨੇ ਤੇਰੇ ਘਰ ਵਿੱਚ ਖੁਸ਼ੀਆਂ ਭੇਜੀਆਂ ਨਾ, ਤਾਂ ਮੇਰਾ ਖਿਆਲ ਜ਼ਰੂਰ ਰੱਖੀ। ਹੁੰਦਾ ਹੀ ਹੈ, ਆਮ ਕਰਕੇ ਗਰੀਬ ਲੋਕਾਂ ਨੂੰ ਚਾਹਤ ਹੁੰਦੀ ਹੈ ਵੀ ਅਮੀਰ ਕੁਝ ਦਏਗਾ, ਮੇਰਾ ਖਿਆਲ ਜ਼ਰੂਰ ਰੱਖੀ। ਤੇ ਮਹਿਤਾ ਜੀ ਕਹਿਣ ਲੱਗੇ, ਦੌਲਤਾਂ ਜੀ ਉਹ ਦਿਨ ਆਉਣ ਦੇ, ਜਿਸ ਦਿਨ ਵਾਹਿਗੁਰੂ ਜੀ ਨੇ ਉਹ ਦਿਨ ਲਿਆ ਤਾ ਕਾਲ ਪੁਰਖ ਨੇ, ਜਿੰਨੀ ਦੇਰ ਤੱਕ ਤੂੰ ਬਸ ਨਹੀਂ ਨਾ ਕਰਦੀ ਵੀ ਬਸ ਹੁਣ ਬਹੁਤ ਹੋ ਗਿਆ, ਉਨੀ ਦੇਰ ਤੱਕ ਮੈਂ ਰੁਕਣਾ ਹੀ ਨਹੀਂ, ਸਭ ਕੁਝ ਦਵਾਂਗਾ। ਉਸ ਭਾਗਾ ਦੇਣ ਆ ਗਿਆ ਮਹਿਤਾ ਕਲਿਆਣ ਚੰਦ ਨੇ ਨਾ, ਘਰ ਦੇ ਵਿਹੜੇ ਵਿੱਚ ਮੰਜਾ ਡਾ ਕੇ ਉੱਥੇ ਕਈ ਕੱਪੜੇ ਰੱਖ ਲਏ, ਨਵੇਂ ਨਵੇਂ ਸੂਟ ਰੱਖ ਲਏ, ਇੱਕ ਥਾਲ ਉਹ ਗਹਿਣਿਆਂ ਦਾ ਭਰਿਆ ਹੋਇਆ। ਫਿਰ ਮਾਇਆ ਵੀ ਹੈ, ਦਾਣੇ ਵੀ ਨੇ, ਕਿ ਜਦੋਂ ਵੀ ਦੌਲਤਾਂ ਆ ਕੇ ਮੈਨੂੰ ਖਬਰ ਦੇਵੇਗੀ ਤੇ ਉਹਦੇ ਲਾਂਭੇ ਅੱਜ ਮੈਂ ਲਾ ਦੇਣੇ ਨੇ। ਹੁਣ ਜਦੋਂ ਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਦੌਲਤਾਂ ਬਾਹਰ ਆਈ, ਇਹਦੀਆਂ ਅੱਖਾਂ ਦੇ ਵਿੱਚ ਹੰਝੂ ਨੇ, ਨੀਵੀਂ ਪਾਈ ਹੋਈ ਹੈ। ਪਹਿਲਾਂ ਵਰਗੀ ਚਾਲ ਨਹੀਂ ਹੈ, ਨੀਵੀਂ ਪਾਈ ਹੋਈ ਹੈ, ਪਹਿਲਾਂ ਵਰਗੀ ਚਾਲ ਨਹੀਂ ਹੈ ਇਹਦੀ। ਤਾਂ ਬਾਹਰ ਮਹਿਤਾ ਜੀ ਟਹਿਲਦੇ ਨੇ, ਵੇਖਿਆ ਕਹਿੰਦੇ ਦੌਲਤਾਂ ਜੀ ਆਓ। ਉਹ ਦਿਨ ਆ ਗਿਆ ਹੁਣ ਕਰ ਝੋਲੀ। ਕਹਿਣ ਲੱਗੀ ਨਹੀਂ, ਝੋਲੀ ਨਹੀਂ ਕਰਨੀ, ਅੱਜ ਤਾਂ ਮੈਂ ਤੇਰਾ ਸ਼ੁਕਰ ਕਰਨਾ। ਕਹਿੰਦਾ ਸ਼ੁਕਰ ਕਿਉਂ ਕਰਨਾ, ਅਜੇ ਤਾਂ ਸਾਰਾ ਸਮਾਨ ਆ ਪਿਆ, ਦੇਖਾ ਸੂਟ ਪਏ ਨੇ ਤੇਰੇ ਵਾਸਤੇ ਰੱਖੇ ਮੰਜੇ ਤੇ, ਆ ਮੇਰੇ ਗਹਿਣੇ ਪਏ ਨੇ ਥਾਲ ਚ ਪਾਏ, ਨਗਦੀ ਮੇਰੇ ਕੋਲ ਹੈ, ਦਾਣਿਆਂ ਦਾ ਢੇਰਾ ਉਹ ਲੱਗਿਆ ਪਿਆ, ਤੈਨੂੰ ਦਿੱਤਾ ਹੀ ਕੁਝ ਨਹੀਂ। ਉਹ ਕਹਿਣ ਲੱਗੇ ਨਹੀਂ, ਜੋ ਤੇਰੇ ਘਰ ਵਿੱਚੋਂ ਅੱਜ ਮੈਨੂੰ ਮਿਲ ਗਿਆ ਨਾ, ਇਹ ਕਿਸੇ ਕਰਮਾਂ ਵਾਲੇ ਨੂੰ ਹੀ ਨਸੀਬ ਹੁੰਦਾ ਜੋ ਤੇਰੇ ਘਰ ਵਿੱਚੋਂ ਮੈਨੂੰ ਮਿਲ ਗਿਆ। ਮੈਨੂੰ ਲੋਕ ਦੌਲਤਾਂ ਕਹਿੰਦੇ ਸੀ, ਅੱਜ ਮੈਂ ਤੇਰੇ ਘਰ ਵਿੱਚ ਸੱਚੀ ਦੌਲਤ ਵੇਖ ਲਈ। ਸੱਚੀ ਦੌਲਤ ਕੀ ਹੁੰਦੀ ਹੈ? ਮੈਨੂੰ ਆ ਝੂਠੀ ਦੌਲਤ ਦੀ ਹੁਣ ਲੋੜ ਹੀ ਨਹੀਂ, ਝੂਠੀ ਮਾਇਆ ਦੀ ਲੋੜ ਹੀ ਨਹੀਂ, ਮੈਂ ਅੰਦਰੋਂ ਤ੍ਰਿਪਤ ਹੋ ਗਈ। ਪਹਿਲਾ ਦੀਦਾਰ ਪਾਇਆ ਗੁਰੂ ਨਾਨਕ ਮਹਾਰਾਜ ਦਾ ਕੀ ਨੇ? ਇੱਕ ਮੁਸਲਮਾਨ ਔਰਤ ਨੇ ਪਹਿਲਾ ਦੀਦਾਰ। ਪ੍ਰਿੰਸੀਪਲ ਸਤਵੀਰ ਸਿੰਘ ਉਹਨਾਂ ਦੀ ਕਿਤਾਬ ਹੈ ਆਦਿ ਸਿੱਖ ਤੇ ਆਦਿ ਸਾਖੀਆਂ। ਆਦਿ ਸਿੱਖ ਆਦਿ ਸਾਖੀਆਂ ਉਹਦੇ ਵਿੱਚ ਜ਼ਿਕਰ ਹੈ, ਬਕਾਇਦਾ ਪਾਇਆ ਹੋਇਆ। ਸਭ ਤੋਂ ਪਹਿਲਾ ਦੀਦਾਰ ਪਾਇਆ ਕੀ ਨੇ? ਇੱਕ ਮੁਸਲਮਾਨ ਔਰਤ ਨੇ, ਉਹ ਸੀ ਮਾਈ ਦੌਲਤਾਂ ਦਾਈ, ਪਹਿਲਾ ਦੀਦਾਰ। ਤੇ ਪਹਿਲੇ ਦੀਦਾਰ ਵਿੱਚ ਹੀ ਅੰਦਰੋਂ ਤ੍ਰਿਪਤ ਕਰਤੀ। ਕਿਹਾ ਨਾ ਬਾਣੀ ਦਾ ਵਚਨ ਹੈ, ਮੈਂ ਮੂਰਖ ਕੀ ਕੇਤ ਕਵਾਤ ਹੈ ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਭੁੱਖ ਹੀ ਮਿਟਾ ਤੀਆਂ, ਬੰਧਨ ਹੀ ਕੱਟਤੇ। ਤੇ ਦੂਸਰੇ ਨੇ ਬੇਬੇ ਨਾਨਕੀ। ਸਭ ਤੋਂ ਪਹਿਲਾ ਸਿੱਖ ਗੁਰੂ ਨਾਨਕ ਮਹਾਰਾਜ ਦਾ ਕੌਣ ਹੈ? ਬੇਬੇ ਨਾਨਕੀ। ਡਾਕਟਰ ਭਾਈ ਵੀਰ ਸਿੰਘ ਨੇ ਗੁਰੂ ਨਾਨਕ ਚਮਤਕਾਰ ਵਿੱਚ ਇੱਕ ਬਾਤ ਲਿਖੀ, ਕਹਿੰਦੇ ਦਾਤਿਆ ਮੈਂ ਤੇ ਤੋਂ ਕੁਝ ਨਹੀਂ ਮੰਗਦਾ, ਬਸ ਇੱਕ ਚੀਜ਼ ਮੰਗਦਾ, ਜਿਹੋ ਜੀ ਅੱਖ ਬੇਬੇ ਨਾਨਕੀ ਕੋਲ ਸੀ ਨਾ, ਉਹੇ ਜੀ ਅੱਖ ਮੈਨੂੰ ਦੇ ਦੇ। ਜਿਹੋ ਜੀ ਅੱਖ ਬੇਬੇ ਨਾਨਕੀ ਕੋਲ ਸੀ, ਉਹੇ ਜੀ ਅੱਖ ਮੈਨੂੰ ਦੇ ਦੇ, ਕਿਉਂਕਿ ਉਹਨੇ ਕਦੇ ਤੈਨੂੰ ਭਰਾ ਜਾਣ ਕੇ ਮੱਥਾ ਨਹੀਂ ਟੇਕਿਆ, ਭਰਾ ਨਹੀਂ ਵੇਖਿਆ, ਉਹਨੇ ਭਰਾ ਦੇ ਵਿੱਚੋਂ ਰੱਬ ਵੇਖਿਆ। ਬਹੁਤ ਔਖਾ ਹੈ, ਬਹੁਤ ਔਖਾ ਹੈ ਇਹ, ਆਪਣੇ ਭਰਾ ਦੇ ਵਿੱਚੋਂ ਰੱਬ ਵੇਖਣਾ। ਇਹ ਬੇਬੇ ਨਾਨਕੀ ਨੇ ਵੇਖਿਆ। ਜੇ ਅੱਖ ਦੇਣੀ ਹੈ ਤਾਂ ਬੇਬੇ ਨਾਨਕੀ ਵਾਲੀ ਦੇ। ਥੋੜੇ ਜੇ ਵੱਡੇ ਹੋਏ ਤਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਨੂੰ ਪੜ੍ਹਨੇ ਵਾਸਤੇ ਪਾਇਆ ਗਿਆ, ਤੇ ਉਹਨਾਂ ਦੇ ਜੀਵਨ ਵਿੱਚ ਤਿੰਨੋਂ ਉਸਤਾਦਾਂ ਦਾ ਜ਼ਿਕਰ ਹੈ, ਪੰਡਿਤ ਗੋਪਾਲ, ਫਿਰ ਬ੍ਰਿਜਨਾਥ, ਤੀਸਰੇ ਨੇ ਰੁਕਨ ਦੀਨ। ਤਿੰਨਾਂ ਕੋਲ ਗਏ ਤੇ ਤਿੰਨਾਂ ਕੋਲ ਜਾ ਕੇ ਇਹੀ ਸਮਝਾਇਆ ਕਿ ਵਿੱਦਿਆ ਦਾ ਕੀ ਭਾਵ ਹੈ, ਪੜ੍ਹਨ ਦਾ ਕੀ ਭਾਵ ਹੈ। ਪੜ੍ਹਨ ਦਾ ਤਾਂ ਹੀ ਫਾਇਦਾ ਹੈ ਜੇ ਸਾਡੇ ਅੰਦਰ ਪਾਰੋਪਕਾਰ ਦੀ ਭਾਵਨਾ ਪੈਦਾ ਹੋ ਜਾਏ। ਕਿਹਾ ਨਾ ਮਹਾਰਾਜ ਨੇ, ਵਿੱਦਿਆ ਵਿਚਾਰੀ ਤਾਂ ਪਾਰੋਪਕਾਰੀ। ਵਿੱਦਿਆ ਪੜ੍ਹੀ ਤਾਂ ਹੀ ਸਫਲੀ ਹੈ ਜੇ ਪਾਰੋਪਕਾਰ ਦੀ ਭਾਵਨਾ ਸਾਡੇ ਵਿੱਚ ਪੈਦਾ ਹੋ ਜਾਏ। ਮਾਫ ਕਰਨਾ, ਦੁਨੀਆਂ ਤੇ ਜਿੰਨੇ ਵੀ ਪਾਪ ਅੱਜ ਹੋ ਰਹੇ ਨੇ, ਜਿੰਨੇ ਕੀਤੇ ਨੇ, ਇਹ ਅਨਪੜ੍ਹਾਂ ਨੇ ਨਹੀਂ ਕੀਤੇ, ਇਹ ਜ਼ਿਆਦਾਤਰ ਪੜ੍ਹੇ ਲਿਖਿਆਂ ਨੇ ਕੀਤੇ ਨੇ, ਜ਼ਿਆਦਾਤਰ ਪੜ੍ਹੇ ਲਿਖਿਆਂ ਨੇ ਕੀਤੇ ਨੇ। ਬਹੁਤ ਸਿਆਣਪ ਜਮਕਾ ਭਾਉ ਵਿਆਪੈ, ਸਿਆਣਪ ਕਿੱਥੇ ਲੈ ਗਈ ਸਾਨੂੰ। ਆਹ ਬੇਨਤੀ ਕਰਕੇ ਦਾਸ ਸਮਾਪਤੀ ਕਰੇ, ਜਿਹੜੀ ਵਿੱਦਿਆ ਗੁਰੂ ਨਾਨਕ ਮਹਾਰਾਜ ਨੇ ਸਾਨੂੰ ਦਿੱਤੀ ਹੈ, ਆਸਾ ਦੀ ਵਾਰ ਦੇ ਵਿੱਚ ਬਚਨ ਨੇ ਨਾ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਪੜੀ ਹੈ ਜੇਤੇ ਬਰਸ ਬਰਸ, ਪੜੀ ਹੈ ਜੇਤੇ ਮਾਸ, ਤੇ ਪਿੱਛੇ ਜਾ ਕੇ ਤੱਤ ਕੱਢ ਤਾਂ ਨਾਨਕ ਲਿਖ ਹੈ ਇੱਕ ਗੱਲ, ਹੋਰ ਹੋਮੈ ਚੱਖਣਾ ਝਾਖ। ਇਸ ਘਰ ਵਿੱਚ ਵਿੱਦਿਆ ਦਾ ਵਿਰੋਧ ਨਹੀਂ ਹੈ, ਨਹੀਂ ਨਹੀਂ, ਭੁਲੇਖਾ ਨਾ ਰਹਿ ਜੇ, ਕਿਤੇ ਪੜ੍ਹਨ ਹੈ ਸਾਨੂੰ, ਪੜ੍ਹਨ ਵਾਸਤੇ ਬਹੁਤ ਕੁਝ ਹੈ ਸਾਡੇ ਕੋਲ, 1430 ਅੰਕ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨੇ, ਭਾਈ ਗੁਰਦਾਸ ਦੀਆਂ 12 ਕਵਿਤ ਸਵਈਏ, ਭਾਈ ਆਨੰਦ ਲਾਲ ਗੋਰੇ ਤਿਆਰ, ਬੜਾ ਕੁਝ ਪੜ੍ਹਨ ਵਾਸਤੇ ਹੈ, ਸਾਨੂੰ ਅਨਪੜ੍ਹ ਨਹੀਂ ਬਣਾਇਆ, ਪਰ ਤੈਨੂੰ ਪਤਾ ਹੋਵੇ ਕਿ ਪੜ੍ਹੇ ਲਿਖੇ ਦਾ ਕੀ ਭਾਵ ਹੈ, ਤੇਰੇ ਅੰਦਰ